ਗੁਰੂ ਜਪ ਸਤ ਕਰ। ਹਾਂਜੀ
ਹਾਂ, ਗੁਰੂ ਔਰ ਗੁਰ ਇੱਕੋ ਹੀ ਨੇ, ਗੁਰ ਪਰਮੇਸ਼ਰ ਇੱਕੋ ਜਾਨ।
ਠੀਕ ਹੈ ਜੀ,
ਗੁਰੂ ਪਰਮੇਸ਼ਰ ਗੁਰ ਜਿਹੜਾ ਸਾਡਾ ਰੁਦਰ ਹੈ ਉਹ ਇੱਕੋ ਹੀ ਹੁੰਦੇ ਨੇ।
ਠੀਕ
ਹੈ, ਕਿਉਂਕਿ ਇਹਦਾ ਹੀ ਜਨਮ ਹੋ ਕੇ ਪਰਮੇਸ਼ਰ ਹੋ ਜਾਂਦੇ। ਜਦ ਇਹਨੇ ਜੰਮਣਾ ਨਾ ਉਗੜਨਾ,
ਹਾਂਜੀ,
ਹੁਕਮ ਦੇ ਵਿੱਚ ਸਮਾ ਜਾਣਾ, ਇਹ ਪਰਮੇਸ਼ਰ ਬਣ ਜਾਣਾ।
ਠੀਕ ਹੈ ਜੀ,
ਇਹ ਫਰਕ ਨਹੀਂ, ਬੀਜ ਔਰ ਬਿਰਛ ਵਾਲਾ ਫਰਕ ਹੈ। ਜਿਵੇਂ ਇੱਕ ਬੀਜ ਹੈ, ਬੀਜ ਹੈ ਦਾਣਾ, ਆਪਾਂ ਕਣਕ ਦਾ ਉਹਨੂੰ ਕਹਿ ਦਿੰਦੇ ਕਣਕ, ਜਿਵੇਂ ਉਹਨੂੰ ਵੀ ਕਣਕ ਕਹਿ ਦਿੰਦੇ।
ਠੀਕ ਹੈ ਜੀ,
ਹੋ ਜਾਂਦਾ ਜਿਹੜਾ ਪੇੜ ਦਾ ਨਾਂ ਹੁੰਦਾ ਉਹੀ ਬੀਜ ਦਾ ਨਾਂ ਹੁੰਦਾ।
ਠੀਕ ਹੈ ਜੀ,
ਗੁਰਦੇ ਬੀਜ ਹੈ, ਉਹ ਪੌਦਾ ਪੇੜ ਹੈ, ਗੁਰ ਬੀਜ ਹੈ।
ਠੀਕ ਹੈ ਜੀ,
ਉਹ ਜਿਵੇਂ ਇੱਕ ਪਾਣੀ ਹੈ, ਪਾਣੀ ਤੋਂ ਪੈਦਾ ਹੋਈ ਲਹਿਰ ਹੈ, ਲਹਿਰ ਵੀ ਪਾਣੀ ਹੁੰਦੀ ਹੈ।
ਹਾਂਜੀ,
ਗੁਰੂ ਔਰ ਗੁਰ ਚ ਕੋਈ ਫਰਕ ਨੀ ਹੈ, ਪਾਣੀ ਦੇਖਣ ਨੂੰ ਦੋ ਨੇ। ਪੌਦੇ ਆ ਤੇ ਬੀਜ ਫਰਕ ਨਹੀਂ ਹੁੰਦਾ, ਪਾਣੀ ਦੇਖਣ ਨੂੰ ਅੱਡ ਅੱਡ ਹੁੰਦੇ।
ਠੀਕ ਹੈ ਜੀ,
ਗੁਰੂ ਗੁਰ ਦੋ ਵਾਰ ਕਹਿਤਾ, ਗੁਰੂ ਔਰ ਗੁਰ ਇੱਕੋ ਹੀ ਗੱਲ ਹੈ।
ਠੀਕ ਹੈ ਜੀ,
ਪਰ ਛਪਣਾ ਅਸੀਂ ਗੁਰੂ ਨੂੰ, ਸਤ ਮੰਨ ਕੇ ਗੁਰੂ ਨੂੰ
ਛਪਣਾ,
ਗੁਰੂ ਆਉਣ ਜਾਣ ਚ ਨਹੀਂ ਹੈ, ਗੁਰਦੇਵ ਆਉਣ ਜਾਣ ਚ।
ਠੀਕ ਹੈ ਜੀ,
ਸਤ ਉਹ ਆ ਜਿਹੜਾ ਹਮੇਸ਼ਾ ਇੱਕੋ ਪੁਜੀਸ਼ਨ ਕਰਦਾ।
ਠੀਕ ਹੈ ਜੀ,
ਇਹਦੇ ਚੇਂਜ ਆਫ ਸਟੇਟ ਹੁੰਦੀ ਹੈ, ਇਹਦੇ ਵਿੱਚ ਜਿਹਦੀ ਅਵਸਥਾ ਬਦਲਦੀ ਹੈ ਉਹ ਸਤ।
ਠੀਕ ਹੈ ਜੀ,
ਗੁਰਦੇਵ ਦੀ ਅਵਸਥਾ ਬਦਲਣੀ ਹੈ, ਜਿੰਨਾ ਚਿਰ ਅਵਸਥਾ ਬਦਲੂਗੀ ਉਹਨਾਂ ਚਿਰ ਉਹਨੂੰ ਨਹੀਂ ਕਹਿ ਸਕਦੇ।
ਠੀਕ ਹੈ ਜੀ,
ਮਾਇਆ ਦੀ ਵੀ ਪੇਜ ਆਫ ਸਟੇਟ ਹੈ ਇਹਦੇ ਵਿੱਚ, ਮਾਇਆ ਚ ਪਾਣੀ ਬਣ ਜਾਂਦਾ, ਬਰਫ਼ ਬਣ ਜਾਂਦੀ ਹੈ, ਬਰਫ਼ ਤੋਂ ਫਿਰ ਪਾਣੀ ਬਣ ਜਾਂਦਾ, ਘਾਹ ਬਣ ਜਾਂਦੀ ਹੈ, ਪੇਜ ਆਫ ਸਟੇਟ ਹੈ।
ਠੀਕ ਹੈ,
ਇਸ ਕਰਕੇ ਮਾਇਆ ਵੀ ਝੁਕੀ। ਜਿਹਦੇ ਵਿੱਚ ਚੇਂਜ ਆਫ ਸਟੇਟ ਨਹੀਂ ਹੈ ਉਹ ਗੁਰੂ ਹੈ।
ਠੀਕ ਹੈ,
ਹਾਂ, ਇੱਕ ਰਸ ਸਦਾ ਰਹਿਣ ਵਾਲਾ ਜਿਹੜਾ ਹੈਗਾ ਉਹ ਗੁਰੂ ਹੈ। ਜਿਹਦੇ ਵਿੱਚ ਰਸ ਬਦਲਦਾ ਹੈ, ਚੇਂਜ ਆਉਂਦੀ ਹੈ, ਉਹ ਗੁਰ ਹੈ।
ਠੀਕ ਹੈ,
ਜਦ ਇਹਦੇ ਚ ਸਾਡੀਆਂ ਅਵਸਥਾ ਬਦਲਦੀ ਹੈ,
ਹਾਂਜੀ,
ਅਵਸਥਾ ਇਹਦੀ ਟਿਕਦੀ ਹੜਵੀ, ਇਹ ਵੀ ਗੁਰੂ ਹੋ ਜੂਗਾ।
ਠੀਕ ਹੈ ਜੀ,
ਹਾਂਜੀ
ਹਾਂਜੀ, ਅਗਮ ਗੁਣ ਜਾਣ ਨਿਧਾਨ ਹਰ ਮਨ ਧਰੋ।
ਅਗਮ ਗੁਣ ਜਾਣ,
ਹਾਂਜੀ,
ਇਹਦੇ ਜਿਹੜੇ ਗੁਣ ਨੇ ਨਾ, ਚਾਹੇ ਗੁਣ ਦੇਖੋ, ਜਿਹੜਾ ਜੀਵ ਹੈ ਦਰਸ਼ਨ ਸੀ ਜੀਵ ਦਾ ਹੀ ਕਰਨਾ।
ਠੀਕ ਹੈ ਜੀ,
ਪਰਮੇਸ਼ਰ ਦਾ ਨੀ ਕਰਨਾ। ਦਰਸ਼ਨ ਗੁਰ ਦਾ ਦਰਸ਼ਨ ਹੈ, ਉਹ ਵੀ ਨਿਰਾਕਾਰ ਹੈ, ਉਹ ਵੀ ਨਿਰਾਕਾਰ ਹੈ, ਕੋਈ ਗੱਲ ਹੈ। ਆਤਮ ਦਰਸ਼ਨ ਹੀ ਕਰਨਾ, ਆਤਮ ਔਰ ਪਰਮਾਤਮਾ, ਪਰਮਾਤਮਾ ਕੋਈ ਗੱਲ ਹੈ। ਇਸ ਲਈ ਪਰਮਾਤਮਾ ਦੀ ਮਤਲਬ ਤੱਕ ਪਹੁੰਚਣ, ਅਗਮ ਗੁਣ ਇਹਦੇ ਵੀ ਅਗਮ ਗੁਣ ਨੇ।
ਠੀਕ ਹੈ,
ਆਪਣਾ ਜਿਹੜਾ ਮੂਲ ਹੈ ਨਾ, ਉਹਦੇ ਗੁਣ ਰੱਬ ਦੇ, ਗੁਰਦੇ ਗੁਰਦੇਵ ਦੇ, ਇਹਦੇ ਗੁਣ ਨੂੰ ਅਗਮ ਮੰਨ ਕੇ ਚੱਲ।
ਠੀਕ ਹੈ ਜੀ,
ਉਹ ਜਿਹੜਾ ਗਿਆਨ ਹੈ ਨਾ, ਨਿਧਾਨ ਹਰ ਮੰਤਰ,
ਹਾਂਜੀ,
ਇਹਦੇ ਗੁਣਾਂ ਦਾ ਖਜ਼ਾਨਾ ਨੂੰ ਜਾਣਨਾ ਹੀ ਗਿਆਨ ਹੈ ਇਹਦਾ। ਜਿਹੜੀ ਚੀਜ਼ ਦਾ ਗਿਆਨ ਹੋਊ ਉਹਦੇ ਗੁਣ ਦੱਸਾਂਗੇ ਅਸੀਂ।
ਠੀਕ ਹੈ,
ਉਹਦੇ ਗੁਣਾਂ ਚ ਵੀ ਉਹਦਾ ਗਿਆਨ ਲੱਭਦਾ ਹੁੰਦਾ, ਉਹਦੇ ਬਾਰੇ ਜਾਣਕਾਰੀ ਹੈ।
ਠੀਕ ਹੈ ਜੀ।
ਗੁਣ ਉਹਦੀ ਜਾਣਕਾਰੀ ਦਿੰਦੇ ਨੇ।
ਅਗਮ ਗੁਣ ਜਾਣ ਨਿਧਾਨ ਹਰ।
ਇਹ ਨਿਧਾਨ ਹੈ ਜਿਹੜਾ ਗਿਆਨ ਦਾ ਖਜ਼ਾਨਾ, ਇਹਨੂੰ ਇਹਨੂੰ ਧਰਨਾ ਹਿਰਦੇ ਵਿੱਚ।
ਠੀਕ ਹੈ ਜੀ।
ਉਹਦਾ ਗਿਆਨ ਧਰਨਾ ਹਿਰਦੇ ਵਿੱਚ, ਧਰੋ ਗਿਆਨ, ਗਿਆਨ ਐਨਸ ਕਰੋ।
ਅੱਛਾ, ਉੱਪਰ
ਗਿਆਨ ਨਾਲੇ
ਉੱਪਰਲੀ ਪੰਕਤੀ ਦੇ ਉੱਪਰਲੀ ਪੰਕਤੀ ਚ ਜਿਹੜਾ ਪਦ ਸ਼ੇਰ ਹੈ ਸਹੀ ਕਰਿਓ, ਅਗਮ ਗੁਣ ਗਿਆਨ ਨਿਧਾਨ ਹਰ ਮਨ ਧਰੋ, ਇਸ ਤਰ੍ਹਾਂ ਹੋਏਗਾ ਜੀ।
ਅਗਮ ਗੁਣ ਗਿਆਨ,
ਹਾਂਜੀ, ਨਿਧਾਨ,
ਅਗਮ ਗੁਣ ਗਿਆਨ ਜਾਣ ਕੇ,
ਹਾਂਜੀ,
ਨਿਧਾਨ ਹਰ ਮਨ ਧਰੋ।
ਅੱਛਾ,
ਗਿਆਨ ਤੇ ਕੌਮ ਆਊਗਾ,
ਜਾਣ ਤੇ ਕੰਮ ਆਊਗਾ ਜੀ,
ਤੁੱਕੜ ਵੀ ਲੱਗਿਆ ਹੋਇਆ।
ਠੀਕ ਹੈ ਜੀ।
ਜਾਣ ਕੀ ਹੈ? ਜਾਣ ਨੂੰ ਵਿਧਾਨ ਹਰ ਮਨ ਧਰੋ।
ਠੀਕ ਹੈ,
ਸਿੱਧ ਕਰੋ ਤੇ ਕੰਮ।
ਠੀਕ ਹੈ ਜੀ।
ਗਿਆਨ ਐ ਕਰੋ, ਗਿਆਨ ਐ ਨਿਸ ਕਰੋ, ਕਰੋ ਤੇ ਕੰਮ।
ਠੀਕ ਹੈ ਜੀ।
ਬੱਚਿਆਂ ਨੂੰ ਗੋਲੇ ਦੇ ਦੇ ਧਾਰ, ਬੱਚਿਆਂ ਨੂੰ ਗੁਰ ਰਿਸ਼ਤੇਦਾਰ ਗੁਰਬਾਣੀ ਦੇ ਜਿਹੜੀ ਆ ਉਪਦੇਸ਼, ਇਹਨੂੰ ਸੁਣ ਕੇ ਇਹ ਸਾਰਾ ਕੰਮ ਕਰੋ। ਉਸਲਾ ਗੁਰਬਾਣੀ ਚ ਉਹਦੇ ਗੁਣ ਗਾਏ ਨੇ, ਗੁਰਬਾਣੀ ਕੀ ਹੈ, ਗੁਣ ਗਾਏ ਨੇ ਗੁਰਬਾਣੀ, ਗੁਰਬਾਣੀ ਤੁਹਾਨੂੰ ਸਮਝਣੇ ਨੇ, ਉਹ ਸਾਰਾ ਖਜ਼ਾਨਾ ਹਿਰਦੇ ਚ ਰੱਖਣਾ, ਫਿਰ ਉਹਦੇ ਚ ਹੁਣ ਚੇਤਾ ਰੱਖਣਾ, ਧਿਆਨ ਨਾਲ ਉਹਦਾ ਚੇਤਾ ਚੇਤੇ ਚ ਵਸਾ ਕੇ ਰੱਖਣਾ ਹਰ ਵਕਤ।
ਠੀਕ ਹੈ ਜੀ। ਧਿਆਨ ਕਰੋ, ਬਚਨ ਗੁਰ ਹਿਰਦੇ ਧਰ।
ਹਾਂ, ਜਿਹੜੇ ਗੁਰਬਾਣੀ ਦੇ ਬਚਨ ਹਿਰਦੇ ਚ ਧਰ ਕੇ, ਇਹ ਸਭ ਕੁਝ ਤਾਂ ਹੋਊਗਾ, ਗੁਰਬਾਣੀ ਚ ਪਤਾ ਲੱਗਣਾ ਸਾਰਾ ਕੁਝ।
ਹਾਂਜੀ,
ਗੁਣਾਂ ਦਾ ਕਿਤੋਂ ਪਤਾ ਲੱਗਣਾ? ਗੁਰਬਾਣੀ ਚੋਂ। ਗੁਰਬਾਣੀ ਗੁਣ ਗਾਏ ਨੇ।
ਠੀਕ ਹੈ ਜੀ।
ਹਾਂ,
ਫੁੰਨ ਗੁਰੂ ਜਲ ਬੇਮਲ ਅਥਾ ਮੱਜਨ ਕਰੋ।
ਫੇਰ ਜਿਹੜਾ ਗੁਰੂ ਹੈ ਨਾ, ਅੱਗੇ ਜਾ ਕੇ ਗੁਰੂ, ਉਹ ਤੋਂ ਅੱਗੇ ਜਦ ਐਨੇ ਧਿਆਨ ਹੋ ਗਿਆ ਨਾ ਟਿਕਲਦੀਆਂ ਬਾਨੂੰ,
ਹਾਂਜੀ,
ਜਿਹੜਾ ਹੈ ਧਿਆਨ ਹੈ, ਅਰਾਧਨਾ ਹੈ, ਇੱਥੇ ਆ ਕੇ ਇਹਨੂੰ ਅਰਾਧਨਾ ਕਹਿੰਦੇ ਨੇ।
ਅੱਛਾ ਜੀ।
ਐਨਸ ਧਿਆਨ ਕਹਿੰਦਾ ਕਿ ਪੂਰਾ ਗਿਆਨ ਹੁੰਦਾ ਸੀ, ਧਿਆਨ ਹੋ ਨਹੀਂ ਸਕਦਾ। ਜਦ ਮਨ ਟਿਕ ਜਾਵੇ, ਧਿਆਨ ਐਨਸ ਹੋ ਜਾਵੇ, ਉਹਦੇ ਬਾਅਦ ਅਗਲਾ ਫਿਰ ਕੀ ਹੈ, ਖੁਦ ਖੁਦ ਦਾ ਮਤਲਬ ਫਿਰ ਕੀ ਕਰਨਾ?
ਅੱਛਾ ਜੀ।
ਜਿਹੜਾ ਗੁਰੂ ਜਲ ਹੈ ਨਾ, ਗੁਰੂ ਸ਼ਬਦ ਗੁਰੂ, ਫਿਰ ਬਰਸੋ ਕਿਰਪਾ ਧਾਰ ਵਾਲੀ ਗੱਲ ਹੈ। ਫਿਰ ਇੱਕ ਬੂੰਦ ਜਲ ਕਾਰਨ, ਫਿਰ ਜਲ ਮਕਿਆ ਤੋਂ ਬੇਗੇ ਨੂੰ, ਫਿਰ ਬੇਗੇ ਨੂੰ ਕਹਿਣਾ ਵੀ ਹੁਣ ਤੂੰ ਬਰਸ। ਸਿੱਧੀ ਡਾਇਰੈਕਟ ਸ਼ਬਦ ਸੁਣੇ ਉੱਥੋਂ ਤਾਂ ਗੱਲ ਬਣਦੀ ਹੈ। ਗੁਰਬਾਣੀ ਵਾਲਾ ਜਿਹੜਾ ਕੀ ਉਹ ਸਾਰਾ ਜਦ ਸਮਝ ਲਿਆ ਨਾ, ਫਿਰ ਬਿਨਾਂ ਗੱਲਾਂ ਤੇ ਸੁਣਨ ਵਾਲਾ ਜਿਹੜਾ ਸ਼ਬਦ ਹੈ, ਸ਼ਬਦ ਗੁਰੂ ਹੈ, ਉਹਦੀ ਬਾਰਿਸ਼ ਦੀ ਲੋੜ ਹੈ। ਗੁਰੂ ਜਲ, ਜਲ ਕਹਿਤਾ ਨਾ,
ਹਾਂਜੀ, ਬਿਮਲ ਥਾ
ਜਲ, ਹਾਂ, ਆਂਧੀ ਪਾਈ। ਜਦ ਕਬੀਰ ਕਹਿੰਦਾ ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੇ ਉਹਨਾਂ ਦੀ ਪਰਮ ਕੀ ਕਾਟੀ ਰਹੇ ਨੇ ਮਾਇਆ ਵੱਧਦੀ। ਇਹ ਤਾਂ ਹੋ ਗਿਆ ਪਹਿਲਾਂ।
ਠੀਕ ਹੈ ਜੀ।
ਆਇਆ ਛੁੱਟੀ ਧਿਆਨ ਜਿਹੜਾ ਟਿਕ ਗਿਆ, ਇਹ ਤਾਂ ਹੋ ਗਿਆ ਉੱਪਰਲੀ ਪੰਕਤੀ ਤੇ ਕਾਬੂ ਹੋ ਗਿਆ। ਫਿਰ ਕਹਿੰਦਾ ਆਂਧੀ ਤੇ ਬਾਹਰ ਫਿਰ ਕੀ ਹੋਊਗਾ? ਗੁਰਬਾਣੀ ਦਾ ਜਾਂ ਸਾਰੀ ਸਮਝ ਆ ਗਈ, ਗਿਆਨ ਕੀ ਆਤੀ ਆ ਜਾਂਦੀ ਹੈ, ਕੋਈ ਟਿਕ ਨਹੀਂ ਸਕਦਾ ਮੂਹਰੇ। ਫਿਰ ਉਹਦੇ ਵਿਦਵਾਨ ਦਾ ਟਿਕ, ਵਿਦਵਾਨ ਹੈ ਉਹਦੇ ਨੇ, ਬਾਕੀ ਵਿਦਵਾਨ ਨਹੀਂ ਕੋਈ ਟਿਕ ਸਕਦਾ ਮੂਹਰੇ। ਕੋਈ ਤਲੰਦ ਨਹੀਂ ਟਿਕ ਸਕਦਾ ਮੇਰੇ ਮੂਹਰੇ, ਕੁਛ ਨਹੀਂ ਟਿਕ ਸਕਦਾ, ਕੋਈ ਗਿਆਨ ਦੁਨੀਆਂ ਦਾ ਨਹੀਂ ਟਿਕ ਸਕਦਾ। ਫਿਰ ਗਿਆਨ ਕੀ ਆਉਂਦੀ ਹੁੰਦੀ ਹੈ? ਉਹਦੇ ਬਾਅਦ ਕੀ ਹੈ, ਆਂਦੀ ਪਾਛੇ ਜੋ ਜਲ ਵਰਸੇ ਫਿਰ ਜਲ ਵਰਸਦਾ, ਫਿਰ ਕਿਹਦੇ ਨੂੰ ਫਰਮਾਨ ਹੁੰਦਾ ਵਰਸੋ ਕਿਰਪਾਤਾ, ਉਹ ਗੱਲ ਕਰ ਲਿਆ ਭੱਟ, ਉਹ ਜਲ ਦੀ ਹੁੰਦੀ ਹੈ ਅਰਾਧਨ। ਹੁਣ ਗੁਰੂ ਜਲ ਬਿਲਕੁਲ ਜਿਹੜਾ ਉੱਤੋਂ ਵਰਸਦਾ ਹੈ, ਦਰਗਾਹ ਗੁਰੂ ਕੀ ਨੂਰ ਵਰਸਦਾ, ਉੱਤੋਂ ਨੂਰ,
ਠੀਕ ਹੈ ਜੀ,
ਉਹਦਾ ਨੂਰ ਵਰਸਦਾ ਉਹ ਹੈ, ਸਿੱਧਾ ਜਲ ਬਿਲਕੁਲ ਜਲ ਵਰਸਣਾ, ਨੂਰ ਵਰਸਣਾ ਸਿੱਧਾ ਉੱਤੋਂ ਮੱਖਣ। ਹੁਣ ਗੁਰੂ ਜਲ ਬਿਬਲ ਅਥਾ, ਜਿਹੜਾ ਅਥਾ ਬਿਬਲ ਜਲ ਵਰਸਣਾ ਨਾ ਉੱਤੋਂ ਸ਼ਬਦ, ਉੱਪਰੋਂ ਸੋਝੀ ਲਾਉਣੀ ਆਪਣੇ ਆਪੇ, ਉਹਦੇ ਨਾਲ ਬੱਜਣ ਕਰੋ,
ਠੀਕ ਹੈ ਜੀ,
ਉਹਦੇ ਨਾਲ ਬੱਜਣ ਨਾਲ ਜਿਹੜਾ ਭਰਮ ਹੈ ਤਾਂ ਨਾਸ ਹੋਣਾ, ਇੱਥੇ ਅੱਗੇ ਭਰਮ ਦਾ ਨਾਸ
ਹੋਵੇ,
ਉਹਦਾ ਨਾਸ ਨੀ ਹੁੰਦਾ ਭਰਮ, ਕੰਪਲੀਟ ਨਾਸ ਇੱਥੇ ਹੁੰਦਾ, ਇੱਥੇ ਫਿਰ ਇਹ ਚੱਲ ਨਾਲ ਉੱਗਦਾ, ਇਹ ਜਿਹੜਾ ਪੂਰਨ ਭਰਮ ਹੈ ਨਾ, ਪੂਰਨ ਭਰਮ ਇੱਥੇ ਆ ਕੇ ਉੱਗਦਾ, ਇੱਥੇ ਪੇੜ ਰੂਪ ਬਣਦਾ। ਸੰਤ ਗੁਰ ਸਿੱਖ ਕਰੋ ਰੂਪ ਸੱਚ ਰੰਗ ਸਾਰ, ਸੰਤ ਗੁਰ ਸਿੱਖ ਕਰੋ, ਸੰਤ ਗੁਰ ਸਿੱਖ ਕਰੋ, ਸੰਤ ਔਰ ਗੁਰ ਸਿੱਖ ਉਹਨੂੰ ਕਿਹਾ ਕਰੋ, ਇੱਥੇ ਇੱਥੋਂ ਤਰਨ ਨਾਮ ਸੱਚ ਰੰਗ ਸਾਰ, ਸੱਚ ਨਾਮ ਦੇ ਰੰਗ ਨਾਲ, ਸੱਚ ਨਾਮ ਦੇ ਵਿੱਚ ਰੰਗੇ ਇੱਥੇ ਤਰਦੇ ਰਹੋ ਜਲ ਦੇ ਵਿੱਚ,
ਗਿਆਨ
ਦੇ ਬਿਨਾਂ ਸ਼ਾਂਤੀ ਆਉਂਦੀ ਹੋਣੀ, ਜਿਹਨੂੰ ਗਿਆਨ ਨਹੀਂ ਉਹਦੀ ਸ਼ਾਂਤੀ ਕਿੱਥੋਂ ਆ ਗਈ, ਕਾਹਦੇ ਨਾਲ ਆ ਗਈ ਸ਼ਾਂਤੀ, ਗਿਆਨ ਤੋਂ ਬਿਨਾਂ ਮਨ ਨਹੀਂ ਰੁਕਦਾ, ਜੇ ਮਨ ਰੁਕਦਾ ਨਹੀਂ ਸ਼ਾਂਤੀ ਆਉਂਦੀ ਨੀ,
ਠੀਕ ਹੈ। ਹਾਂਜੀ, ਸੰਤ ਗੁਰਸਿੱਖ ਤਰੋ ਨਾਮ ਸੱਚ ਰੰਗ ਸਰ,
ਦੇਖੋ ਸ਼ੁੱਧ ਸਾਰੀ ਉਮਰ ਮਰਦੇ ਤੱਕ ਮਾਲਾ ਫੇਰਦੇ ਨੇ, ਇਹਦਾ ਮਤਲਬ ਸ਼ਾਂਤੀ ਆਈ ਉਹਨਾਂ ਨੂੰ,
ਹਾਂਜੀ
ਸ਼ਾਂਤੀ ਆ ਜਾਂਦੀ ਮਾਲਾ ਛੱਡ ਦਿੰਦੇ, ਆਪ ਨੂੰ ਸ਼ਾਂਤੀ ਆਈ ਨੀ ਮਾਲਾ ਦੂਏ ਚੇਲੇ ਨੂੰ ਦੇਤੀ, ਉਹ ਸ਼ਾਂਤੀ ਜੀ ਆਈ ਉਹਨੇ ਮਾਲਾ ਛੱਡ ਦਿੰਦੇ, ਇਹਨਾਂ ਸਮਾਧੀ ਵਾਲੇ ਨੇ ਸਾਰੀ ਜ਼ਿੰਦਗੀ ਸਮਾਧੀ ਲਾਉਂਦੇ ਨੇ, ਜੇ ਕੋਈ ਪ੍ਰਾਪਤੀ ਹੁੰਦੀ ਸਮਾਧੀ ਤੇ ਦਾਨ ਸਮਾਧੀ ਛੱਡ ਕੇ ਕੁਛ ਹੋਰ ਕਰਦੇ, ਇੱਥੇ ਗੁਰਬਾਣੀ ਕੀ ਹੈ ਪਹਿਲਾਂ ਸਿੱਖਿਆ ਲਈ ਹੈ ਫਿਰ ਪੜ੍ਹਾਈ ਹੈ, ਫਿਰ ਪੜ੍ਹਾਈ ਹੈ, ਹਾਂ ਪਹਿਲਾਂ ਮਾਲਾ ਫੇਰੀ ਹੈ, ਮਾਲਾ ਇੱਕੋ ਪਾਸੇ ਥੋੜੀ ਫੇਰੀ ਹੈ, ਗੁਰਬਾਣੀ ਦੀ ਮਾਲਾ ਦੋ ਪਾਸੇ ਫਿਰਦੀ ਹੈ, ਉੱਠੀ ਔਰ ਸਿੱਧੀ ਵਧਾੜੀ, ਥੋੜੀ ਵਧਾੜੀ ਹੈ, ਲੜਕਣਾ ਮਾਲਾ ਹੀ ਹੈ, ਜਿਹਦੀ ਮਾਲਾ ਦੂਆ ਪਾਸੇ ਨੂੰ ਉੱਠੀ ਹੈ ਦੂਆ ਪਾਸੇ ਨੂੰ, ਪਹਿਲਾਂ ਇੱਕ ਪਾਸੇ ਨੂੰ ਮਾਰ ਕੇ ਆ ਜਾਣ ਬੜਾ ਮਨ ਕਹਿੰਦਾ ਦੂਏ ਪਾਸੇ ਨੂੰ ਫੇਰ ਲੜੀ ਵਧਾੜੀ ਨੂੰ, ਉਹਦਾ ਇੱਕੋ ਪਾਸੇ ਜਿਹੜਾ ਮਾਲਾ ਫਿਰਦਾ ਮਾਲਾ ਕਹਿ ਰਹਿੰਦੇ ਨੇ ਉਹ ਮੱਖਣ ਨੀ ਮੱਖਣ, ਜਦੋਂ ਗੁਰਬਾਣੀ ਦੀ ਮਾਲਾ ਪੂਰੀ ਹੋ ਗਈ ਪੜ੍ਹ ਲਈ ਸਮਝ ਲਈ ਸਾਰੀ, ਉਹਦੇ ਬਾਅਦ ਇਹਦਾ ਜਲ ਵਰਸਿਆ, ਉਹ ਕੀ
ਹੋਇਆ,
ਇਹ ਦੋ ਸਟੇਜਾਂ ਨੇ ਇੱਥੇ ਸਾਡੇ ਕੋਲ, ਉਹਨਾਂ ਕੋਲ ਉਹਨਾਂ ਕੋਲ ਸਟੇਜ ਕੋਈ ਹੈ ਹੀ ਨੀ, ਕਹਿ ਲਓ ਇੱਕੋ ਹੀ ਹੈ, ਪਿੱਛੇ ਰਹਿੰਦੇ ਨੇ ਉਹ ਮਾਇਆ ਕੇ ਰਹਿੰਦੇ ਨੇ,
ਠੀਕ ਹੈ ਜੀ,
ਇੱਕ ਜਦ ਪੜ੍ਹਾਉਣ ਲੱਗੇ ਫਿਰ ਪੜ੍ਹਦੇ ਨੀ ਹੁੰਦੇ, ਫਿਰ ਉਹਨਾਂ ਨੇ ਗੁਰਬਾਣੀ ਲਿਖੀ ਹੈ ਆਪ ਉਸੇ ਸਟੈਂਡਰਡ ਦੀ,
ਠੀਕ
ਹੈ, ਫਿਰ ਅੰਦਰੋਂ ਮਾਲਾ ਬਣ ਕੇ ਨਿਕਲੀ ਆ ਉਹਨਾਂ ਦੇ ਸਾਡੀ, ਮਾਲਾ ਅੰਦਰੋਂ ਨਿਕਲਦੀ ਹੈ ਜਿਹੜਾ ਦੋਵੇਂ ਪਾਸੇ ਫੇਰਦਾ,
ਠੀਕ ਹੈ ਜੀ, ਸਦਾ ਨਿਰਭਉ
ਮਾਲਾ ਨਿਕਲ ਗਿਆ ਅੰਦਰੋਂ ਮਾਲਾ ਨਿਕਲਦੀ ਹੈ, ਸੰਸਥਾ ਦੇ ਅੰਦਰੋਂ ਮਾਲਾ ਨਿਕਲਦੀ ਹੈ, ਮਾਲਾ ਦਾ ਚਾਹੀਦਾ ਹੁੰਦਾ ਅੰਦਰੋਂ ਨਿਕਲੇ ਕੁਛ ਅੰਦਰੋਂ ਵੀ ਨਿਕਲਿਆ ਜਾਂਦਾ ਜੇ ਪਾਇਆ ਹੁੰਦਾ ਭਾਂਡੇ ਚ ਕੋਸਾ ਨਿਕਲਦਾ ਜੋ ਬਸ ਭਾਂਡੇ ਚ ਪਾਈ ਹੁੰਦੀ ਨਿਕਲਦੀ ਉਹੀ ਪਾਇਆ ਕੀ ਹੈ ਤਾਂ ਨੀ ਕਿਆ ਨਿਕਲਿਆ ਨਾ ਅੰਦਰੋਂ ਪਾਇਆ ਹੀ ਕੁਛ ਨੀ ਸੀ ਬਾਹਰੋਂ
ਮੈਂ ਸੁਣਿਆ ਸੁਣਾਇਆ
ਭਾਂਡੇ ਬਸ
ਹਾਂਜੀ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ
ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਸਾਰਾ ਹੀ ਉੱਥੇ ਗੁਰਮੰਤਰ ਚ ਜਪਣ ਲੱਗੇ ਨਾ ਨਿਰਵੈਰ ਨੂੰ ਜਾਣਦਾ ਨਿਰਵੈਰ ਕੌਣ ਹੁੰਦਾ ਆਪ ਨਿਰਵੈਰ ਨੂੰ ਜਾਣਦਾ ਜਾਣਦਾ ਨਿਰਵੈਰ ਹੋ ਜੂਗਾ ਕਿਉਂਕਿ ਨਿਰਵੈਰ ਨੂੰ ਜਾਣਨਾ ਕਿਉਂ ਜਪਣਾ ਕਿਉਂ ਨਿਰਵੈਰ ਹੋਣ
ਵਾਸਤੇ
ਨਿਰਵੈਰ ਤਾਂ ਜਾਣੀ ਦੀ ਤਾਂ ਨਿਰਵੈਰ ਹੋ ਵੀ ਨਹੀਂ ਸਕਦਾ ਜੇ ਨਿਰੰਕਾਰ ਨੂੰ ਜਾਣਿਆ ਨੀ ਨਿਰੰਕਾਰ ਆਪ ਹੋ ਵੀ ਨਹੀਂ ਸਕਦਾ ਜੇ ਨਿਰਭਉ ਨੂੰ ਸਮਝਿਆ ਨੀ ਤਾਂ ਨਿਰਭਉ ਹੋ ਵੀ ਨਹੀਂ ਸਕਦਾ ਨਿਰਵੈਰ ਨਿਰੰਕਾਰ ਨਿਰਭਉ ਹੋਣ ਵਾਸਤੇ ਇਹ ਅਵਸਥਾ ਨੂੰ ਜਾਣਨਾ ਸਮਝਣਾ ਜ਼ਰੂਰੀ ਹੈ ਕੌਣ ਨਿਰਭਉ ਹੁੰਦਾ ਹੈ ਕਦ ਨਿਰਵੈਰ ਹੁੰਦਾ ਹੈ ਨਿਰੰਕਾਰ ਕੌਣ ਹੁੰਦਾ
ਠੀਕ ਹੈ ਜੀ
ਜਾਣੇ ਦੇ ਬਿਨਾਂ ਜਾਣੇ ਦੇ ਬਿਨਾਂ ਬਣਿਆ ਨਹੀਂ ਜਾ ਸਕਦਾ
ਠੀਕ ਹੈ
ਜਪੈ ਪ੍ਰੇਮ ਸ਼ਬਦ ਰਸ
ਕਰਤ
ਕਰਤ ਦਿਲ ਭਗਤ ਹਰ
ਭਗਤੀ ਹਰ ਹਾਂਜੀ
ਪ੍ਰੇਮ ਗੁਰ ਸ਼ਬਦ ਰਸ ਗੁਰ ਸ਼ਬਦ ਜਿਹੜੇ ਹੈ ਪ੍ਰੇਮਾ ਭਗਤੀ ਹੈ ਇਹ ਜਿਹੜਾ ਗੁਰਬਾਣੀ ਹੈ ਇਹ ਪ੍ਰੇਮਾ ਭਗਤੀ ਹੈ ਜਿਹੜਾ ਗੁਰ ਉਪਦੇਸ਼ ਹੈ ਗੁਰਬਾਣੀ ਹੈ ਇਹਦੇ ਨਾਲ ਪ੍ਰੇਮ ਪੈਦਾ ਹੁੰਦਾ ਪ੍ਰੇਮ ਗੁਰ ਸ਼ਬਦ ਰਸ ਪ੍ਰੇਮ ਰਸ ਹੈ ਇਹਦੇ ਵਿੱਚ ਗੁਰਬਾਣੀ ਵਿੱਚ ਪ੍ਰੇਮ ਰਸ ਹੈ
ਠੀਕ ਹੈ ਜੀ
ਕਰਤ ਦਿਲ ਭਗਤੀ ਹਰ ਇਹਦੇ ਨਾਲ ਭਗਤੀ ਨੂੰ ਦਿਲ ਕਰਨਾ ਹਰਦੀ ਭਗਤੀ ਨੂੰ ਇਹ ਜੋ ਤੁਸੀਂ ਭਗਤੀ ਹੈ ਜਾਤ ਦੀ ਭਗਤੀ ਨਹੀਂ ਹੈ ਮੂਰਤੀ ਪੂਜਾ ਨਹੀਂ ਹੈ ਹਾਂ ਇਹ ਜੋ ਗੁਰਜੋਤ ਹੈ ਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੋਤ ਹੈ ਗਿਆਨ ਹੈ ਜਿਹੜਾ ਗਿਆਨ ਗੁਰੂ ਆ ਉਹਦੀ ਭਗਤੀ ਹੈ ਜੋ ਜੋਤ ਹੈ ਉਹਦੀ ਭਗਤੀ ਹੈ
ਠੀਕ ਹੈ ਜੀ
ਗਿਆਨ ਨੂੰ ਗੁਰੂ ਬਣਨਾ ਗਿਆਨ ਜੋ ਸਮਝ ਵਾਲੀ ਹੋ ਗਿਆਨ ਦਿਖਾਣ ਵਾਲੀ ਚੀਜ਼ ਨਹੀਂ ਹੈ ਅੱਖਾਂ ਨੂੰ
ਠੀਕ ਹੈ ਜੀ
ਗਿਆਨ ਸੁਣਨ ਵਾਲੀ ਵੀ ਚੀਜ਼ ਨਹੀਂ ਸੁਣਨੇ ਸ਼ਬਦ ਕਰਦਾ ਹਾਂ ਸੁਣਨ ਵਾਲੀ ਚੀਜ਼ ਸ਼ਬਦ ਹੈ ਸਮਝਿਆ ਹੋਇਆ ਗਿਆਨ ਸੁਣਿਆ ਹੋਇਆ ਸ਼ਬਦ ਹੈ ਸਮਝਿਆ ਹੋਇਆ ਗਿਆਨ ਹੈ ਪ੍ਰਾਪਤ ਕੀਤਾ ਹੋਇਆ ਜਿਹੜਾ ਗੰਨਾ ਗੰਨਾ ਦਾ ਰਸ ਹੈ ਰਸ ਵਿੱਚੋਂ ਗੁੜ ਜੋ ਜਿਹਦੀ ਪ੍ਰਾਪਤ ਹੋਣੇ ਮਿੱਠਿਆ ਤਾਂ ਪਾਣੀ ਬਹੁਤ ਸਾਰਾ ਹਟਾਉਣਾ ਪੈਣਾ ਉਹਦਾ ਸਾਲਣਾ ਪੈਣਾ ਤਾਂ ਜਾ ਕੇ ਮਿਲਣਾ ਉਹ ਹਾਂ ਪਾਣੀ ਸਾੜ ਕੇ ਤਾਂ ਮਿਲਣਾ ਮਿੱਠਾ ਜਾ ਕੇ ਜਿਵੇਂ ਗੁਰਬਾਣੀ ਦੇ ਵਿੱਚ ਇਹਨੂੰ ਜਦ ਬਚਾ ਲੈ ਲੱਸੀ ਹੈ ਜਿਹੜੀ ਛਾਤੀ ਹੈ ਸੰਸਾਰ ਉਹ ਲੱਸੀ ਹੈ ਗੁਰਬਾਣੀ ਸਾਰੀ ਜੋ ਸੁਣਦੇ ਆ ਉਹਦੇ ਚ ਲੱਸੀ ਬਹੁਤ ਹੈ ਸਮਝਦੇ ਬਿਜਲੀ ਬੁੱਧੀ ਦੇ ਬੀਬੀ ਨਿਕਲਦਾ ਮੱਖਣ ਇੱਕ ਪਾਸੇ ਸਾਰਾ ਜਿਵੇਂ ਕਰੀਮ ਵਾਲੀ ਮਸ਼ੀਨ ਨੀ ਹੁੰਦੀ ਕਰੀਮ ਕੱਢਣ ਵਾਲੀ ਕਰੀਮ ਕੱਢ ਲੈਂਦੀ ਆ ਸਪਰੇਟਾ ਤੋਂ ਬੰਦ ਕਰ ਲੈਂਦੀ ਆ ਬੁੱਧੀ ਦਾ ਮਸ਼ੀਨ ਮੱਖਣ ਕੱਢ ਲੈਂਦੀ ਆ ਲੱਸੀ ਇੱਕ ਪਾਸੇ ਕਰ ਦਿੰਦੀ ਹੈ ਉਹ ਜਿਹੜਾ ਮੱਖਣ ਹੈ ਉਹ ਗੁਰੂ ਹੈ ਹਾਂ ਸੰਤੋ ਮੱਖਣ ਖਾਇਆ ਛਾਛ ਪੀਏ
ਸੰਸਾਰ
ਛਾਛ ਬਹੁਤੀ ਹੁੰਦੀ ਹੈ ਮੱਖਣ ਥੋੜਾ ਹੁੰਦਾ ਕਿਹੋ ਚਾਹੇ ਕਿਸੇ ਦਾ ਵੀ ਹੋਵੇ
ਹਾਂਜੀ ਮੁਗਦ ਮਨ ਭ੍ਰਮ ਤਜੋ ਨਾਮ ਗੁਰਮੁਖੀ ਭਜੋ
ਹਾਂ ਮੁਗਦ ਮਨ ਮੂਰਖ ਮਨ ਨੂੰ ਕਿਹਾ ਮਨ ਸਾਰੇ ਮੂਰਖ ਹੈ ਆਪਣੇ ਮਨ ਪੂਰੇ ਕਹਿਣਾ ਸਾਡਾ ਕੀ ਹਾਲ ਹੋਊ। ਅਸੀਂ ਲੜਪਾਂਗੇ ਜੇ ਮੂਰਖ ਕਹਿ ਦੇਵੇ ਕੋਈ, ਉਹ ਤਾਂ ਆਪਣੇ ਆਪ ਨੂੰ ਮੂਰਖ ਮੰਨਦੇ ਨੇ, ਨਾਲੇ ਭੱਜਦੇ ਆ ਉਹਨਾਂ ਦੇ, ਨਾਲੇ ਜਪਿਆ ਨਾਲੇ ਪਹਿਲਾਂ ਜਪਣ ਤੋਂ ਪਹਿਲਾਂ ਦਾ ਮੂਰਖ ਸੀਗਾ, ਨਾਲੇ ਇਹਦਾ ਕੀ ਪਤਾ ਕਿਹੜੇ ਵੇਲੇ ਹੋਰ ਫਿਰ ਮੂਰਖਤਾ ਹੀ ਜਾਗ ਪਵੇ, ਕਦੇ ਜਾਗ ਪੈਂਦੀਆਂ ਨੀ। ਮਨ ਮੂਰਖ ਹੈ, ਮੂਰਖ ਰਹੂਗਾ, ਮੂਰਖਦਾਨ ਉਹਦਾ ਰਹਿੰਦਾ ਹੈ, ਇਹਦਾ ਵੀ ਮਰਜ਼ੀ ਹੈ ਜਿਹੜਾ ਇੱਕ ਚੁੱਪ ਕਰੇ ਆਇਆ ਖਬਰੇ ਕਿਹੜੇ ਵੇਲੇ ਨੂੰ ਦੌਰਾ ਪੈ ਗਿਆ, ਫਿਰ ਇਹਨੂੰ ਕਦੇ ਦੌਰਾ ਪੈ ਜਾਂਦਾ ਸਹੀ ਆ ਜਿਹਨੂੰ ਆਪਾਂ ਕਹਿ ਦੌਰਾ ਪੈਂਦਾ। ਅੱਛਾ ਦੌਰਾ ਪੈਂਦਾ ਲੜ ਪੈਂਦੇ ਨੇ, ਇਹਨੂੰ ਕੋਈ ਪਤਾ ਨੀ ਕਿਹੜੇ ਵੇਲੇ ਦੌਰਾ ਪੈ ਗਿਆ, ਡਟ ਗਿਆ ਹੈ ਜਾਂ ਡਟ ਗਿਆ, ਇਤਬਾਰ ਕੋਈ ਨੀ ਹੈਗਾ ਇਹਦਾ ਕਿਹੜੇ ਵੇਲੇ ਦੌਰਾ ਪੈ ਜਾਂਦਾ ਇਹਨੂੰ, ਇਹ ਤਾਂ ਸੁਭਾਅ ਹੈ ਇਹ ਬਸ।
ਠੀਕ ਹੈ ਜੀ, ਮੁਗਧਮਾਨ ਭਰਮ ਤਜੋ,
ਭਰਮ ਤਜੋ ਮੁਗਧ ਬਣਾ ਕੇ ਨਾ ਭਰਮ ਮੁਗਧ ਬਣਾਉਂਦਾ ਇਹਨੂੰ, ਉਹ ਕਹਿੰਦਾ ਜਿਹੜਾ ਤੈਨੂੰ ਦੌਰਾ ਨਾ ਭਰਮ ਦਾ ਦੌਰਾ ਪੈਂਦਾ ਇਹਨੂੰ, ਇਹਨੂੰ ਛੱਡ ਦੇ ਭਰਮ ਨੂੰ, ਇਹਨੂੰ ਉਧਰ ਭਰਮ ਨੂੰ ਕੱਢ ਦੇ, ਇਹਦੇ ਨਾਲ ਦੌਰਾ ਪੈਂਦਾ ਇਹਨੂੰ, ਜਿੰਨਾ ਜ਼ਿਆਦਾ ਭਰਮ ਆ ਉਹਨਾਂ ਨੂੰ ਜ਼ਿਆਦਾ ਦੌਰਾ ਪੈਂਦਾ, ਜ਼ਿਆਦਾ ਖਿਲਾਫ ਦੇ ਪਰਮ ਤਜੋ ਨਾਮ ਗੁਰਮੁਖੀ ਭਜੋ, ਗੁਰਮੁਖਾਂ ਵਾਲਾ ਨਾਮ ਭਜੋ ਦਾ ਮਤਲਬ ਵਾਲਾ ਵੀ ਨਾਮ
ਲੈਦਾ,
ਗੁਰਮੁਖੀ ਨਾਮ ਕਿਉਂ ਕਿਹਾ, ਕੋਈ ਇਹਦਾ ਹੋਰ ਹੈ ਕੋਈ, ਗੁਰਮੁਖੀ ਨਾਮ ਕੁਛ ਹੋਰ ਹੈ, ਮਨਮੁਖਾਂ ਵਾਲਾ ਨਾਮ ਕੁਛ ਹੋਰ ਹੈ, ਗੁਰਬਾਣੀ ਜਿਹੜਾ ਨਾਮ ਹੈ ਵੱਖਰੀ ਕਿਸਮ ਦਾ, ਸਾਰੀ ਤਲੇ ਉੱਪਰ ਲੱਗਿਆ ਹੋਇਆ ਨਾਮ ਦੇ,
ਹਾਂਜੀ
ਅਸੰਖ ਨਾਮ ਨੇ ਅਸੰਖ ਸਾਹਿਬ, ਚੌਜੀ ਸਾਹਿਬ ਜੀ ਦੱਸ ਦਿੱਤਾ ਅਸੰਖ ਨਾਮ ਦੇ ਵਿੱਚੋਂ ਇੱਕ ਨਾਮ ਹੈ ਗੁਰਮੁਖਾਂ ਦਾ, ਬਾਕੀ ਸਾਰੇ ਮਨੁੱਖ ਆ ਜਿਹੜੇ ਮਾਲਾ ਵਾਲੇ ਜਪਦੇ ਨੇ ਨਾ, ਜਿਵੇਂ ਜਪ ਲਿਆ ਜਾਂਦਾ ਇੱਕ ਨਾਮ ਦਾ, ਇੱਕ ਲਫ਼ਜ਼ ਲੈ ਕੇ ਰੱਖਣ ਯੋਗ ਹੈ ਜਿਹੜਾ, ਇਹ ਗੁਰਮੁਖੀ ਨਾਮ ਨਹੀਂ ਹੈ, ਲਫ਼ਜ਼ ਕੋਈ ਵੀ ਲੈ ਲਓ, ਚਾਹੇ ਲਫ਼ਜ਼ ਕੋਈ ਵੀ ਲੈ ਲਓ, ਇੱਕ ਲਫ਼ਜ਼ ਨੂੰ ਲੈ ਕੇ ਰੈਪੀਟੇਸ਼ਨ ਜਿਹੜਾ ਕਰਨਾ ਹੈ ਬਾਰ ਬਾਰ ਉਹਨੂੰ ਉਚਾਰਨ ਕਰਨਾ, ਉੱਚੀ ਉੱਚੀ ਚਾਹੇ ਹੌਲੀ ਹੌਲੀ, ਜਿਵੇਂ ਸਿਰ ਪਟਕਦੇ ਨੇ ਫਿਰ ਹੁਣ ਵਾਹਿਗੁਰੂ ਵਾਹਿਗੁਰੂ ਵਾਲੇ ਵੀ, ਸਗਮ ਪਾਸ਼ਾ ਨੇ ਕਿਹਾ ਸੀ ਕਹਿੰਦਾ ਪਟਕਦਾ ਸੀ ਖਜੂਰਾ ਧਸਾ, ਫਿਰ ਤਾਂ ਉਹ ਮਾਰ ਸਕਦੀ ਜਿਹਦੇ ਕੰਨ ਖਜੂਰਾ ਵੜ ਜਾ, ਇਹਨਾਂ ਨੂੰ ਕੀ ਤਕਲੀਫ, ਨਾਮ ਦਾ ਤਾਂ ਟਿਕਣਾ ਸੀ ਤੁਹਾਡੇ ਅੰਦਰ ਟਿਕਾਉਣਾ ਸੀ, ਤੁਸੀਂ ਪਰੇਸ਼ਾਨ ਹੋ ਗਏ, ਤੁਸੀਂ ਵਿਆਕੁਲ ਹੋਏ ਹੋ ਬਾਹਰ ਫੜ ਕੇ, ਵਿਆਕੁਲ ਤਾਂ ਟਿਕਣਾ ਸੀ ਇਹਨੇ, ਜਿਹੜਾ ਉਹਨਾਂ ਬੇਚੈਨੀ ਹੋ ਗਈ ਤੁਹਾਨੂੰ ਰੋਸੇ ਦੇ ਨਾਲ, ਇਹ ਬੇਚੈਨ ਕਰਨ ਵਾਲਾ ਨਾ ਮਨਮੁਖਾਂ ਨਾਲ ਹੋ ਸਕਦਾ।
ਠੀਕ ਹੈ
ਜੀ, ਇਹਦੇ ਨਾਲ ਤਾਂ ਸੁੱਖ ਪੈਦਾ ਹੋਣਾ ਤਾਂ ਸੁੱਖ ਪੈਦਾ ਹੋਣਾ ਸੀ ਸੁੱਖ, ਤੁਸੀਂ ਆਓਗੇ ਪਰੇਸ਼ਾਨ, ਕੰਨ ਖਜੂਰਾ ਬਲਚ ਪਏ ਜੇ ਕੰਨ ਚ ਪਰੇਸ਼ਾਨ ਹੋ ਜਾਂਦਾ ਆਦਮੀ, ਇਹੀ ਲਿਖਿਆ ਨੇ ਤਾਂ ਕਿ ਕੰਨ ਦੇ ਖਜੂਰਾ ਤਾਂ ਪਤਾ ਹੈ ਛੱਡ ਦੇ ਫੇਰ ਦੀ ਨਾ ਛੱਡਣ ਦਾ ਵੀ ਕੋਈ ਕਾਰਨ, ਉਹਨਾਂ ਦੇ ਨਾ ਛੱਡਣ ਪਿੱਛੇ ਕਾਰਨ ਸਾਰਿਆਂ ਨੂੰ ਪਤਾ ਕੀ ਕਾਰਨ ਹੈ, ਉਹਨੂੰ ਵੀ ਪਤਾ ਹਾਂਜੀ,
ਗੁਰੂ
ਗੁਰੂ ਗੁਰ
ਗੁਰੂ ਗੁਰ ਗੁਰੂ ਜਪ ਸਤ ਕਰ,
ਗੁਰੂ ਗੁਰ ਗੁਰੂ ਗੁਰ
ਗੁਰੂ ਜਪ ਸਤ,
ਗੁਰੂ ਜਪ ਸਤ ਕਰ, ਗੁਰੂ ਗੁਰ ਭਾਵੇਂ ਕੋਈ ਨਾ ਦੋਏ, ਗੁਰੂ ਵਾਲ ਗੁਰ ਚ ਫਰਕ ਨੀ ਕੋਈ ਆਇਆ,